ਉਹ ਮਾਈ ਕੀ ਕਰਿਆ, ਬਾਹਰ ਟੋਲਦੀ ਆ, ਬਾਜ਼ਾਰ 'ਚ ਆ ਗਈ, ਉੱਥੇ ਟੋਲੀ ਜਾਂਦੀ ਆ ਕਰਕੇ। ਕੋਈ ਸਿਆਣਾ ਬੰਦਾ ਆ ਗਿਆ, ਕਹਿੰਦਾ ਮਾਈ ਕਾਫੀ ਦੇਰ ਦੀ ਤੂੰ ਰੇਤਾ 'ਚ ਭੁੱਲੀ ਜਾਂਦੀ ਹੈ, ਵੀ ਇਹ ਕੀ ਗੱਲ। ਕਹਿੰਦੀ ਪੁੱਤਰਾ ਮੇਰੀ ਸੂਈ ਗੁਆ ਦੀ, ਜੇ ਮੇਰੀ ਮਦਦ ਕਰ ਦਵੇਂ। ਉਹ ਵਿਚਾਰਾ ਭਲਾ ਬੰਦਾ ਸੀ, ਉਹ ਵੀ ਲੱਗ ਗਿਆ, ਇਹਨਾਂ ਨੂੰ ਹੋਰ ਆਇਆ ਵੀ ਤੁਹਾਡਾ ਕੀ ਗੁਆਚ ਗਿਆ। ਕਹਿੰਦੇ ਮਾਈ ਦੀ ਸੂਈ ਗੁਆਚ ਗਈ ਵਿਚਾਰੀ ਦੀ, ਕਰ ਦਿਓ ਮਦਦ ਇਹਦੀ। ਹੱਥ ਬੋਟ ਆਇਆ ਨੂੰ ਇਹ ਗੱਲ ਦੱਸਦਾ, ਇੱਕ ਵਾਰੀ ਇੱਥੇ ਮੱਕੀ ਵੇਚ ਕੇ ਆਏ, ਉਹ 9 ਰੁਪਏ ਦੀ ਵਿਕਿਆ ਗੱਡਾ। ਉਹ ਜਦ ਪੁਲ ਤੋਂ ਉਤਰਿਆ ਥੋੜ੍ਹੀ ਪੁਲੀ ਤੋਂ, ਉਹ ਜਦ ਮਿਸਤਰੀਆਂ ਵਾਲਾ ਮੁਹੱਲਾ ਸੀ, ਉੱਥੇ ਗਿਰ ਗਿਆ ਉਹਦਾ ਰੁਪਈਆ। ਉਹ ਸਾਰੇ ਪਿੰਡ 'ਚ ਰੌਲਾ ਪੈ ਗਿਆ ਵੀ ਉਹਦਾ ਰੁਪਈਆ ਗਿਰ ਗਿਆ, ਰੁਪਈਆ ਗਿਰ ਗਿਆ। ਬਾਬਾ ਜੀ ਦੱਸਦੇ ਹੁੰਦੇ, ਕਹਿੰਦੇ ਅਸੀਂ ਪਹਿਲੇ ਲਾ ਤੇ ਵੀ ਰੁਪਈਆ ਨਾ ਕੋਈ ਚੱਕ ਲਵੇ। ਉਹ ਲਾ ਕੇ ਸਵੇਰੇ ਸਾਰੇ ਪਿੰਡ ਨੂੰ ਕਿਹਾ ਵੀ ਛਾਲਣੇ ਲੈ ਕੇ ਆਓ। ਉਹ ਛਾਲਣੇ ਲਿਆਂਦੇ, ਰੇਤਾ ਛਾਲਣਾ ਸ਼ੁਰੂ ਕਰਤਾ, ਇੱਕ ਦੇ ਛਾਲਣੇ 'ਚ ਆ ਗਿਆ ਰੁਪਈਆ, ਕੀਮਤੀ ਸੀ। ਤਾਂ ਐਵੇਂ ਉਹ ਵਿਚਾਰੇ ਲੱਗ ਗਏ ਟੋਲਣ। ਇੱਕ ਸਿਆਣਾ ਬੰਦਾ ਸੀ, ਕਹਿੰਦਾ ਮਾਤਾ ਕੁਛ ਤਾਂ ਦੱਸਦਾ ਤਾਂ ਪਤਾ ਵੀ ਕਿੱਥੇ ਕਿਰਿਆ, ਤੇਰੀ ਸੂਈ ਗਿਰੀ ਕਿੱਥੇ ਆ। ਕਹਿੰਦੀ ਭਾਈ ਅੰਦਰ ਗਿਰੀ ਹੈ ਘਰ 'ਚ। ਕਹਿੰਦੀ ਫਿਰ ਤੂੰ ਟੋਲਦੀ ਹੈ, ਸਾਨੂੰ ਲਾਇਆ ਹੋਇਆ ਇੱਥੇ ਇੰਨੇ ਬੰਦਿਆਂ ਨੂੰ ਟੋਲਣ, ਘਰ 'ਚ ਟੋਲ। ਕਹਿੰਦੀ ਉੱਥੇ ਹਨੇਰਾ ਪਿਆ, ਹਨੇਰਾ ਉੱਥੇ ਨਹੀਂ ਪਤਾ ਲੱਗਦਾ ਕੁਛ। ਆਹ ਹਾਲ ਸਾਡੇ ਨਾਲ ਹੋਇਆ, ਸੱਚੀ ਮਿੱਚੀ ਹੋਈ। ਸਾਡੇ ਅੰਦਰ ਪਿਆ ਨਾਮ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਨਿਸ਼ਾਨੀ ਵੀ ਦੱਸਤੀ ਮਹਾਰਾਜ ਨੇ, ਸੁਨ ਸਮਾਧ ਅਨੰਤ ਅਨਾਥ। ਜਿੱਥੇ ਨਾਮ ਦਾ ਭੰਡਾਰਾ ਪਿਆ ਉੱਥੇ ਫੁਰਨਾ ਨਹੀਂ ਕੋਈ ਵੀ ਹੈਗਾ, ਅਫੁਰ ਵਸਤਾ। ਅਤੇ ਨਾਲ ਅਨੰਤ ਬਾਜੇ ਵੱਜ ਰਹੇ ਨੇ, ਮਿਊਜ਼ਿਕ ਹੋ ਰਿਹਾ ਉੱਥੇ, ਕਿਉਂਕਿ ਨਾਮ ਬੇਅੰਤ ਕੀਮਤੀ ਚੀਜ਼ ਹੈ। ਦੇਹੀ ਮੈਂ ਇਸ ਕਾ ਅਨਹਦ, ਸੁਨ ਸਵਾਦ ਅਨਹਦ ਅਨਾਦ, ਕਹਿ ਨਾ ਜਾਈਏ ਚੱਜ ਵਿਸਮਾਦ। ਉਸ ਮੰਡਲ 'ਚ ਜਦ ਸੁੱਤ ਚਲੇ ਜਾਏਗੀ, ਇੰਨਾ ਆਨੰਦ ਆਏਗਾ ਜਿਹੜਾ ਕਿਹਾ ਹੀ ਨਹੀਂ ਜਾ ਸਕਦਾ। ਘਰ ਵਿੱਚ ਚੀਜ਼ ਪਈ ਹੈ, ਲੇਕਿਨ ਅਸੀਂ ਟੋਲਦੇ ਹਾਂ ਬਾਹਰ। ਕਹਿੰਦੇ ਪਿਆਰੀਆ, ਤੇਰੇ ਕੋਲ ਤੇਰੇ ਅੰਦਰ ਨਾਮ ਪਿਆ, ਅਤੇ ਤੂੰ ਇੱਟਾਂ ਬੱਟਿਆਂ ਦੀ ਗੱਲ ਕਰਦੇ, ਕੀ ਹੈ ਬੱਟਾ ਇਹ, ਲਾਲ ਜੀ ਦੀ ਗੱਲ ਕਰਦਾ। ਇਹ ਨਾਮ ਦੀ ਤਾਂ ਕੀਮਤ ਹੈ ਕੋਈ ਨਹੀਂ ਦੁਨੀਆਂ 'ਚ ਪਾ ਸਕਦਾ। ਅਤੇ ਨਾਮ ਜਿਹੜਾ ਨਾਮੀ ਹੈ ਉਹ ਵੀ ਹੈ ਦੇਹੀ ਦੇ ਅੰਦਰ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ ਹੈ ਬਲ। ਦੇਹੀ ਦੇ ਵਿੱਚ ਬਸਦਾ ਸਵਾਮੀ ਮੇਰਾ ਵਾਹਿਗੁਰੂ ਮੇਰਾ, ਦੇਹੀ ਦੇ ਵਿੱਚ ਬਸਦਾ ਸਵਾਮੀ ਮੇਰਾ ਵਾਹਿਗੁਰੂ ਮੇਰਾ। ਸੌਂਦਰ ਵੱਜ ਕਾ ਫੂਟਣ ਮਨੁੱਖਰ ਛੀਟੈ ਕਪਾਟ ਨ ਖੁੱਲਣੀ ਕਪਾਟ ਨਾ ਖੁੱਲਣੀ ਬੱਜਰ ਕਪਾਟ ਨਾ ਖੁੱਲਣੀ ਸ਼ਬਦ ਖਰੀਦ ਵੱਜ ਤੁਨ ਵੱਜਦੇ ਵੱਜ ਤੁਨ ਵੱਜਦੇ ਕੋਈ ਸ਼ਬਦ ਖਰੀਦ ਅੰਦਰ ਚਾਨਣਾ ਤਿਤ ਕੱਢ ਅੰਦਰ ਚਾਨਣਾ ਕਰ ਭਗਤ ਮਰੀਦ ਸਭ ਮੈਂ ਇੱਕੋ ਵਰਤਦਾ ਆਪੇ ਰਤਨ ਚਾਲੀ ਬਾਬਾ ਸੱਚੇ ਪਾਤਸ਼ਾਹ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਲੀ ਬਾਬਾ ਸੱਚੇ ਪਾਤਸ਼ਾਹ ਸੰਤ ਰਾਏ ਇਹ ਹੀਰੇ ਦੀ ਗੱਲ ਕਰਦਾ ਠੀਕ ਹੈ ਦੁਨੀਆਂ ਦੇ ਹਿਸਾਬ ਨਾਲ ਇਹਦਾ ਮੁੱਲ ਪਰ ਤੇਰੇ ਅੰਦਰ ਤਾਂ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਵਸ ਰਿਹਾ ਕਰੋੜਾਂ ਬ੍ਰਹਮੰਡਾਂ ਜੋ ਕੁਛ ਹੈ ਤੇਰੇ ਅੰਦਰ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ ਤੇਰੇ ਅੰਦਰ ਨਾਮ ਹੈ ਸਾਈਂ ਦਾ ਜਿਹਦਾ ਅੱਜ ਤੱਕ ਕਿਸੇ ਨੇ ਮੁੱਲ ਨਹੀਂ ਪਾਇਆ ਕੋਈ ਨਹੀਂ ਪਾ ਸਕਿਆ ਇੱਕ ਸਾਖੀਆਂ ਆਉਂਦੀਆਂ ਨੇ ਗੱਲ ਸਮਝ ਆਉਣ ਵਾਸਤੇ ਕੋਈ ਦ੍ਰਿਸ਼ਟਾਂਤ ਵੀ ਇਹਨੂੰ ਕਹਿ ਦਿੰਦੇ ਨੇ ਕੁਛ ਵਰਤੀਆਂ ਵੀ ਹੁੰਦੀਆਂ ਨੇ ਦੋ ਭਰਾ ਸੀਗੇ ਅਮੀਰ ਸੀ ਬਹੁਤ ਜ਼ਿਆਦਾ ਇੱਕ ਭਰਾ ਤਾਂ ਇਹੋ ਜਿਹਾ ਸੀ ਜਿਹੜਾ ਕਦੇ ਭੁੱਲ ਗਿਆ ਵੀ ਰਾਮ ਗੋਬਿੰਦ ਅੱਲਾ ਨਾਂ ਹੀ ਨਹੀਂ ਸੀ ਲੈਂਦਾ ਰੱਬ ਦਾ ਵਰਨ ਕਰ ਰਿਹਾ ਸੀ ਵੀ ਮੈਂ ਨਹੀਂ ਨਾਂ ਲੈਣਾ ਐਸੇ ਵੀ ਵਰਨ ਹੁੰਦੇ ਧਮੋਟ ਵਿੱਚ ਵੀ ਮੇਰੇ ਹੁੰਦੇ ਆਪਣੇ ਸਿੱਖ ਸਿੰਘ ਸੀਗਾ ਜਿਹਨੇ ਵਰਨ ਕਰ ਲਿਆ ਸੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਮੈਂ ਨਾਂ ਨਹੀਂ ਲੈਣਾ ਸਾਡਾ ਹੀ ਬਜ਼ੁਰਗ ਸੀਗਾ ਉਹਦਾ ਵਿਆਹ ਹੋਇਆ ਜਥੇਦਾਰ ਸੁੰਦਰ ਸੋਹਣੀ ਕਹਿਣ ਲੱਗੇ ਵੀ ਮੱਥਾ ਟੇਕ ਹੁਣ ਸਾਰੇ ਉੱਧਰ ਬਰਾਤ ਵਾਲੇ ਉੱਧਰ ਉਹਨੂੰ ਟੇਕਣਾ ਪੈ ਗਿਆ ਉਹਦਾ ਬਾਹਰ ਨਿਕਲਿਆ ਗਾਲਾਂ ਕੱਢੇ ਉਹਨੂੰ ਕਹਿੰਦਾ ਮੇਰੇ ਤੇ ਮੇਰਾ ਪਰਨ ਤੜਵਾ ਕੇ ਹੀ ਛੱਡਿਆ ਕਹਿੰਦਾ ਮੱਥਾ ਟਿਕਾ ਕੇ ਜਿੱਤੇ ਉਹ ਐਵੇਂ ਹੀ ਹੁੰਦਾ ਬਾਜਿਆਂ ਦੀ ਹਿੰਦ ਉਹਨੇ ਕਰਿਆ ਹੋਇਆ ਸੀ ਵੀ ਮੈਂ ਰਾਮ ਨਾ ਅੱਲਾ ਕਦੇ ਗੁਰੂ ਨਾ ਕੁਛ ਨਾਰਾਇਣ ਕੁਛ ਨਹੀਂ ਕਹਿਣਾ ਦੂਜਾ ਬਰਾਤ ਧਰਮੀ ਸੀ ਉਹਦਾ ਵੀ ਪਰਨ ਕਰਿਆ ਹੋਇਆ ਵੀ ਮੈਂ ਥਿੱਤੀ ਨੂੰ ਛਕਾ ਕੇ ਪ੍ਰਸ਼ਾਦਾ ਫੇਰ ਛਕਾਂਗਾ। ਪਹਿਲੇ ਸਮਿਆਂ 'ਚ ਥਿੱਤੀਆਂ ਨੂੰ ਪ੍ਰਸ਼ਾਦੇ ਛਕਾਉਂਦੇ ਹੁੰਦੇ, ਫਿਰ ਤਾਂ ਗੁਰਦੁਆਰੇ ਸਾਹਿਬ ਬਣ ਗਿਆ ਸੀ, ਇੱਥੇ ਫਿਰ ਲੰਗਰ ਆਉਣ ਲੱਗ ਗਿਆ, ਇੱਥੇ ਛਕਣ ਲੱਗ ਗਏ। ਮੇਰੇ ਯਾਦ ਆ ਸਾਡੇ ਬਾਬਾ ਜੀ ਆਥਣੇ ਜਿਹੇ ਰਸਤੇ 'ਤੇ ਖੜ ਜਾ ਕਰਨ, ਕਈ ਵਾਰ ਦੇਖਣਾ ਵੀ ਬਾਬਾ ਜੀ ਉੱਥੇ ਖੜਾ ਕੀ ਕਰੀ ਜਾਂਦਾ। ਉਹਦਾ ਸੂਰ ਛਿਪ ਜਾਣਾ, ਪੁੱਛ ਲੈਣਾ ਭਾਈ ਤੈਂ ਕਿੱਥੇ ਜਾਣਾ, ਉਹਨੇ ਕਹਿਣਾ ਜੀ ਮੈਂ ਤਾਂ ਮਾਹੌਰਾਣੇ ਜਾਣਾ। ਕਹਿੰਦੇ ਰਾਤ ਪੈ ਗਈ, ਆ ਬਾਹਰਲਾ ਘਰ ਸੀਗਾ ਇੱਥੇ ਲਿਆਉਣਾ, ਪੱਠੇ ਵੀ ਪਾਉਣੇ, ਘਰ ਸੁਨੇਹਾ ਭੇਜ ਦੇਣਾ ਵੀ ਰੋਟੀ ਭੇਜ ਦਿਉ। ਉਹ ਬਜ਼ੁਰਗਾਂ ਨੂੰ ਖਿਆਲ ਸੀ ਉਹ ਥਿੱਤੀ ਸੇਵਾ ਦੀ, ਉਹਦਾ ਵੀ ਪਰਨ ਕਰਿਆ ਸੀ ਵੀ ਉਹ ਥਿੱਤੀ ਸਿਰ ਨੂੰ ਮੈਂ ਪ੍ਰਸ਼ਾਦਾ ਛਕਾਊਂਗਾ ਫੇਰ ਛਕੂ। ਇੱਕ ਵਾਰੀ ਐਸਾ ਹੋਇਆ ਝੜੀ ਲੱਗ ਗਈ ਬਹੁਤ ਜ਼ਿਆਦਾ, ਮੀਂਹ ਪੈਣ ਲੱਗ ਗਏ, ਤਿੰਨ ਦਿਨ ਲੱਗ ਗਏ ਉਹਨੂੰ ਭੁੱਖੇ ਨੂੰ। ਉਹਦਾ ਭਰਾ ਕਹਿੰਦਾ ਲੈ ਲਿਆ ਸਵਾਦ, ਆਪਾਂ ਦੇਖਣਾ ਬਹੁਤ ਕਰਦੇ, ਤੇਰੇ ਵਾਲੇ ਵੀ ਗੱਲੇ ਨਹੀਂ ਅਸੀਂ ਕਰਦੇ, ਐਂ ਤਾਂ ਕਹੇ ਨਾ ਮੈਂ ਨਹੀਂ ਰੱਬ ਰੂ ਨੂੰ ਗਿਣਦਾ। ਉਹ ਕਹਿੰਦਾ ਭਰਾ ਜੇ ਅੱਜ ਨਾ ਆਇਆ ਨਾ ਮੈਂ ਚਿਖਾ ਜਾਲ ਕੇ ਮਰ ਜਾ। ਚਿਖਾ ਦੀ ਤਿਆਰੀ ਕਰ ਲਈ, ਸ਼ਹਿਰ ਵਿੱਚ ਰੌਲਾ ਪੈ ਗਿਆ ਵੀ ਭਲਾ ਪੁਰਸ਼ ਹੈ ਵੀ ਇਹਦੀ ਕੋਈ ਮਦਦ ਕਰਨੀ ਚਾਹੀਦੀ। ਜਵਾਨ ਮੁੰਡੇ ਆ ਕੇ ਕਹਿੰਦੇ ਵੀ ਆਲੇ ਦੁਆਲੇ ਦੌੜੋ, ਕਿਤੇ ਕੋਈ ਭੁੱਖਾ ਲੱਭ ਜਾਵੇ ਆਪਾਂ ਲਿਆ ਕੇ ਪ੍ਰਸ਼ਾਦਾ ਛਕਾਈਏ। ਜਦ ਸੂਰ ਛਿਪਣ ਲੱਗਿਆ ਉਹ ਵੀ ਚਿਖਾ ਵੱਲ ਨੂੰ ਤੁਰ ਪਿਆ ਅਤੇ ਲੜਕੇ ਕਹਿਣ ਲੱਗੇ ਵੀ ਉਹ ਇੱਕ ਆਉਂਦਾ ਬੁੜਾ ਹੌਲੀ ਹੌਲੀ, ਠਹਿਰ ਜਾ ਜਿਹੜਾ ਸਾਨੂੰ ਲੈ ਆਉਣ ਦੇ। ਉਹ ਨੱਠ ਕੇ ਗਏ, ਇੱਕ ਨੇ ਆ ਕੇ ਦੱਸਦਾ ਵੀ ਭੁੱਖਾ ਹੈ, ਉਹ ਆਉਂਦਾ ਬਸ ਹੌਲੀ ਹੌਲੀ ਆ ਜਾਊ, ਤੂੰ ਕਾਹਲੀ ਨਾ ਕਰ। ਪ੍ਰਸ਼ਾਦਾ ਛਕਾਇਆ ਉਹਨੂੰ, ਰਾਤ ਨੂੰ ਇਕੱਠੇ ਹੋ ਕੇ ਸਾਰਾ ਪਿੰਡ ਬੈਠਾ ਹੈ, ਉਹ ਵੀ ਸੇਠ ਦਾ ਭਰਾ ਵੀ ਬੈਠਾ ਹੈ। ਕਹਿਣ ਲੱਗਿਆ ਬਾਬਾ ਅਜੇ ਤੂੰ ਅੱਜ ਨਾ ਆਉਂਦਾ, ਮੇਰੇ ਵਾਲੇ ਦੇ ਤਾਂ ਭਾਈ ਦੇ ਤਾਂ ਫੁੱਲ ਪੈ ਜਾਣੇ ਸੀ ਗੰਗਾ, ਇਹ ਐਸਾ ਗਲਤ ਕੰਮ ਕਰ ਰਿਹਾ। ਉਹ ਕਹਿਣ ਲੱਗਿਆ ਓਏ ਰਾਮ ਦਾ ਨਾਮ ਲਿਆ ਕਰ, ਰਾਮ ਦਾ ਨਾਮ ਲਿਆ। ਗੁੱਸੇ 'ਚ ਆਇਆ, ਕਹਿੰਦਾ ਰਾਮ ਮੇਰਾ ਸਾਲਾ ਲੱਗਦਾ, ਸਾਲਾ ਰਿਸ਼ਤੇਦਾਰੀ ਤਾਂ ਵਧੀਆ ਪਰ ਆਪਾਂ ਗਾਲ 'ਚ ਲੈਂਦੇ ਹਾਂ। ਕਹਿੰਦਾ ਲੈ ਮੈਂ ਤਾਂ ਰਿਸ਼ਤੇਦਾਰੀ ਕੱਢਦੀ ਰਾਮ ਨਾਲ, ਅਤੇ ਹੁਣ ਇਹਦਾ ਫਲ ਦੇਵਾਂਗੇ ਤੈਨੂੰ ਇੱਕ ਵਾਰੀ ਕਹੇਗਾ। ਕਹਿਣ ਲੱਗਿਆ ਤੈਂ ਅੱਜ ਸ਼ਾਮ ਨੂੰ ਮਰ ਜਾਣਾ, ਥੋੜ੍ਹੇ ਜਿਹੇ ਘੰਟਿਆਂ ਬਾਅਦ ਤੇਰੀ ਸਾਰੀ ਜ਼ਿੰਦਗੀ ਨਾਸਤਿਕਤਾ ਦੀ ਗਈ ਆ, ਤੈਨੂੰ ਜਮਦੂਤ ਲੈਣ ਆਉਣਗੇ, ਮਾਰਨਗੇ, ਕੁੱਟਣਗੇ, ਲੈ ਜਾਣਗੇ, ਉੱਥੇ ਜਾ ਕੇ ਤੇਰੇ ਕੋਈ ਵੀ ਪੁੰਨ ਨਹੀਂ ਨਿਕਲਦਾ। ਆਹ ਇੱਕ ਵਾਰੀ ਜਿਹੜਾ ਰਾਮ ਕਿਹਾ ਨਾ ਸਾਲਾ ਰਾਮ ਕਹਿ ਕੇ, ਕਹਿੰਦੇ ਇਹਦਾ ਮੁੱਲ ਮੰਗਣੀ ਫਲ ਨਾ ਮੰਗੀ। ਜਾਂ ਧਰਮਰਾਜ ਦੇ ਗਿਆ ਬੇਸੁਰਤ ਜਿਹਾ ਹੋਇਆ ਹੋਇਆ ਪਰ ਇਹ ਧਿਆਨ ਰੱਖਿਆ ਹੋਇਆ, ਉਹ ਕਹਿੰਦੇ ਵੀ ਇਹ ਕੋਈ ਨੇ ਕੋਈ ਕੰਮ ਹੈ। ਕਹਿੰਦੇ ਜੀ ਇੱਕ ਵਾਰੀ ਰਾਮ ਕਿਹਾ ਲੇਕਿਨ ਚੰਗੇ ਲਹਿਜੇ ਨਾਲ ਨਹੀਂ ਕਿਹਾ, ਗਾਲ ਕੱਢ ਕੇ ਕਿਹਾ। ਧਰਮਰਾਜ ਕਹਿੰਦਾ ਕੀ ਚਾਹੁੰਦਾ ਇਹਦਾ ਫਲ? ਕਹਿੰਦਾ ਹਾਂ ਫਲ ਨਹੀਂ ਮੈਂ ਚਾਹੁੰਦਾ, ਮੈਂ ਤਾਂ ਇਹਦਾ ਮੁੱਲ ਲੈਣਾ। ਹੈਰਾਨ ਹੋ ਗਿਆ, ਦੇਖਿਆ ਸਾਰਾ ਕੋਰਟ ਵੀ ਮੁੱਲ ਤਾਂ ਕਿਤੇ ਲਿਖਿਆ ਹੀ ਨਹੀਂ, ਰਾਮ ਦੇ ਨਾਮ ਦਾ ਫਲ ਤਾਂ ਲਿਖਿਆ ਹੋਇਆ, ਏਕ ਚਿੱਤ ਜੇ ਏਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜੇ ਇੱਕ ਵਾਰੀ ਵਾਹਿਗੁਰੂ ਨਿਕਲ ਗਿਆ ਕਾਲ ਦੇ ਚੱਕਰ ਚੋਂ ਨਿਕਲ ਜਾਂਦਾ, ਲੇਕਿਨ ਆਹ ਮੁੱਲ ਤਾਂ ਇਹਨੂੰ ਨਵੀਂ ਸਮੱਸਿਆ ਖੜੀ ਕਰਤੀ। ਉਸ ਵੇਲੇ ਉਹਨੇ ਵਿਚਾਰਿਆ ਵੀ ਮੈਨੂੰ ਪਤਾ ਨਹੀਂ, ਵਰਮਾ ਜੀ ਨੂੰ ਪੁੱਛੋ। ਵਰਮਾ ਜੀ ਦੇ ਕੋਲ ਚਲਿਆ ਗਿਆ, ਉਹ ਕਹਿੰਦੇ ਮੁੱਲ ਦਾ ਤਾਂ ਮੈਨੂੰ ਵੀ ਨਹੀਂ ਪਤਾ, ਫਲ ਦਾ ਪਤਾ। ਸ਼ਿਵਜੀ ਕੋਲ ਆ ਕੇ ਸ਼ਿਵਜੀ ਕਹਿੰਦਾ ਮੈਨੂੰ ਤਾਂ ਆਪ ਨਹੀਂ ਪਤਾ, ਵਿਸ਼ਨੂੰ ਜੀ ਕੋਲ ਚੱਲੋ। ਵਿਸ਼ਨੂੰ ਜੀ ਕੋਲ ਗਏ, ਕਹਿੰਦੇ ਲਿਆ ਇਹਨੂੰ, ਕਹਿੰਦੇ ਹਾਂ ਲਿਆ ਜੀ। ਉਹ ਭਗਵਾਨ ਬੁਲਾਏ ਪਾਰਖਦ ਆਪਣੇ ਦੂਤ, ਕਹਿੰਦੇ ਇਹਨੂੰ ਬਕੁੰਠ ਧਾਮ 'ਚ ਲੈ ਜਾਓ। ਬਕੁੰਠ 'ਚ ਲੈ ਗਏ, ਮੁੜੇ ਆਏ, ਉਹ ਕਹਿੰਦੇ ਗੱਲ ਤਾਂ ਉੱਥੇ ਜੀ ਉੱਥੇ ਰਹਿ ਗਈ ਵੀ ਗੱਲ ਤਾਂ ਕੋਈ ਨਹੀਂ, ਜੇ ਕੱਲ੍ਹ ਨੂੰ ਫੇਰ ਮੰਗ ਲਿਆ ਕਿਸੇ ਨੇ। ਫੇਰ ਆ ਗਏ ਵਿਸ਼ਨੂੰ ਜੀ ਕੋਲ, ਕਹਿਣ ਲੱਗੇ ਮਹਾਰਾਜ ਗੱਲ ਦਾ ਨਿਰਣਾ ਤਾਂ ਹੋਇਆ ਨਾ। ਕਹਿੰਦੇ ਕੀ ਗੱਲ? ਕਹਿੰਦੇ ਤੁਸੀਂ ਤਾਂ ਬਕੁੰਠ 'ਚ ਭੇਜ ਦਿੱਤਾ ਅਤੇ ਮੁੱਲ ਤਾਂ ਦੱਸਿਆ ਨਹੀਂ। ਉਹ ਕਹਿੰਦੇ ਪਿਆਰਿਓ ਪਰਮੇਸ਼ੁਰ ਦੇ ਨਾਮ ਦਾ ਕੋਈ ਮੁੱਲ ਹੈ ਹੀ ਨਹੀਂ, ਮੈਂ ਤਾਂ ਖੜਾ ਛਲਾਇਆ ਇਹਨੂੰ ਸਵਰਗਾਂ 'ਚ ਭੇਜ ਦਿੱਤਾ, ਬਕੁੰਠ ਧਾਮ 'ਚ ਭੇਜ ਦਿੱਤਾ। ਮੁੱਲ ਦਾ ਤਾਂ ਨਿਰੰਕਾਰ ਨੂੰ ਇਹ ਪਤਾ ਜਿਹਦਾ ਨਾਮ ਹੈ, ਅਤੇ ਮਹਾਰਾਜ ਕਹਿੰਦੇ ਇਹਦਾ ਮੁੱਲ ਨਹੀਂ ਹੈ, ਪੜ੍ਹ ਲਓ। ਨਾਮ ਅਮੁੱਲ ਮੁੱਲਾ ਜੀ ਮੇਰੇ ਸਾਹਿਬ ਦਾ ਨਾਮ ਮੁੱਲਾ ਜੀ ਮੇਰੇ ਸਾਹਿਬ ਦਾ ਜਿਨ੍ਹਾਂ ਬਾਗ ਮਥਾਏ ਸਨਾਨ ਘਰ ਰੰਗ ਮਾਨ ਸਾਥ ਰਹੇ ਤੇਰੇ ਅੰਦਰ ਪਰਮੇਸ਼ੁਰ ਦਾ ਨਾਮ ਸਭ ਦੁਨੀਆਂ ਦੇ ਅੰਦਰ ਪਰਮੇਸ਼ੁਰ ਦਾ ਨਾਮ ਜਿਸ ਨੂੰ ਅੰਮ੍ਰਿਤ ਵੀ ਕਹਿੰਦੇ ਨੇ ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜ਼ਿੰਦਗੀ ਹੈ ਹਰ ਅੰਮ੍ਰਿਤ ਗੁਰਮੁਤ ਪਾਏ ਨਾਮ ਕੰਮ ਕੀ ਕਰਦਾ ਹਮੈ ਮਾਇਆ ਵਿਖੈ ਮੇਰੀ ਜ਼ਿੰਦਗੀ ਹੈ ਹਰ ਅੰਮ੍ਰਿਤ ਵਿਖ ਲੈ ਜਾਏ ਰਾਮ ਜੀ ਨੂੰ ਨਾਮ ਅੰਮ੍ਰਿਤ ਮਿਲ ਗਿਆ ਉਹਦੀ ਹਉਮੈ ਦੀ ਵਿਉਹ ਲੈ ਜਾਣੀ ਉਹਦੇ ਜੰਮਣ ਮਰਨ ਤੋਂ ਉਹਦਾ ਖਲਾਸੀ ਹੋ ਜਾਣੀ ਸੋ ਇਸ ਕਰਕੇ ਨਾਮ ਦੀ ਕੀਮਤ ਕੋਈ ਨਹੀਂ ਸਾਲ ਸਰਾਏ ਤੇਰੀ ਠੀਕ ਹੈ ਤੇਰੀ ਬੁੱਧੀ ਦੇ ਵਿੱਚ ਪੱਥਰ ਦੀ ਕੀਮਤ ਲਾਲ ਦੀ ਪਈ ਵੀ ਇਹ ਵੀ ਅਮੁੱਲਾ ਹੈ ਪਰ ਇਹ ਅਮੁੱਲਾ ਨਹੀਂ ਹੈ ਕੇਵਲ ਨਾਮ ਅਮੁੱਲਾ ਨਾਮ ਦੀ ਬਰਕਤ ਕਿੰਨੀ ਹੈ ਉਹਦੇ ਬਾਰੇ ਗੁਰੂ ਗ੍ਰੰਥ ਭਾਈ ਗੁਰਦਾਸ ਜੀ ਨੇ ਇੱਕ ਬੜੇ ਵਿਸਥਾਰ ਨਾਲ ਸਾਖੀ ਲਈ ਹੈ ਤ੍ਰੇਤੇ ਯੁੱਗ ਦੇ ਅੰਦਰ ਇੱਕ ਰਾਜਾ ਹੋਇਆ ਜਿਹਦਾ ਨਾਂ ਰਾਜਾ ਜੰਗ ਸੀ ਉਹ ਬੰਦਗੀ ਕਰਦਾ ਸੀ ਬਚਪਨ ਦੇ ਬੜੀ ਲੰਮੀਆਂ ਸਾਖੀਆਂ ਨੇ ਇਹ ਸਤਸੰਗ ਦਸ ਵੀਹ ਦਿਨ ਦੇ ਹੋਵੇ ਤਾਂ ਇਹੋ ਜਿਹੀਆਂ ਸਾਖੀਆਂ ਛੇੜੀਆਂ ਜਾਂਦੀਆਂ ਉਹਨੂੰ ਗਿਆਨ ਮਹਾਂਪੁਰਸ਼ਾਂ ਤੋਂ ਹੋ ਗਿਆ ਉਹ ਦਾ ਮਾਇਆ ਦੇ ਵਿੱਚ ਰਹਿੰਦਾ ਹੋਇਆ ਗਿਆਨ ਦੇ ਵਿੱਚ ਰਹਿੰਦਾ ਸੀ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸ ਸੀ ਇੱਕ ਵਾਰੀ ਉਹ ਜਦੋਂ ਜਾਣ ਲੱਗਿਆ ਸੰਸਾਰ ਤੋਂ ਗੁਰਮੁਖਾਂ ਵੇ ਜਾਏ ਨੂੰ ਸੰਗ ਆਪਣੀ ਮਰਜ਼ੀ ਹੁੰਦੀ ਆ ਗੁਰਮੁਖਾਂ ਦੀ ਚਾਹੇ ਚਲੇ ਜਾਣ ਚਾਹੇ ਰਹਿ ਪੈਣ ਚਾਹੇ ਜਾ ਕੇ ਫਿਰ ਮੁੜ ਕੇ ਸਰੀਰ ਵਿੱਚ ਆ ਜਾਣ ਇਹ ਕੋਈ ਉਹਨਾਂ ਨੂੰ ਪਾਬੰਦੀ ਨਹੀਂ ਹੋਇਆ ਕਰਦੀ ਭਾਈ ਦਇਆ ਸਿੰਘ ਜੀ ਮਹਾਰਾਜ ਨੇ ਸਰੀਰ ਛੱਡਤਾ ਗੁਰੂ ਦਸਵੇਂ ਪਾਤਸ਼ਾਹ ਨੇ ਜਦ ਪਤਾ ਲੱਗਿਆ ਕਹਿੰਦੇ ਬੁਲਾਓ ਉਸਨੂੰ ਹੈ ਮਿਲੇ ਤਾਂ ਬਿਨਾਂ ਚਲਿਆ ਗਿਆ ਸਿੰਘ ਨੇ ਜਾ ਕੇ ਆਵਾਜ਼ ਦਿੱਤੀ ਉਹ ਉੱਠ ਕੇ ਫਿਰ ਬਹਿ ਗਏ ਕਹਿੰਦੇ ਭਾਈ ਸਾਹਿਬ ਮਿਲ ਕੇ ਨਹੀਂ ਗਏ ਆਪਾਂ ਜੀਵਨ ਭਰ ਦੇ ਸਾਥੀ ਕਹਿੰਦਾ ਮਹਾਰਾਜ ਇੱਧਰ ਵੀ ਤੁਸੀਂ ਉੱਧਰ ਵੀ ਤੁਸੀਂ ਤੁਹਾਡਾ ਹੀ ਹੁਕਮ ਆ ਗਿਆ ਸੀ ਮਹਾਰਾਜ ਨੇ ਫਿਰ ਕਿਹਾ ਵੀ ਉੱਥੇ ਸੁਨੇਹਾ ਦੇ ਦੀ ਜਿਹੜਾ ਅਸੀਂ ਮਾਛੀਵਾੜੇ ਦਿੱਤਾ ਸੀ ਯਾਨੀ ਫਿਰ ਉਹ ਸਰੀਰ ਤੋਂ ਫਿਰ ਛੱਡ ਦਿੱਤਾ ਉਹਨੇ ਜਾ ਕੇ ਇਹ ਕੋਈ ਬੰਦਿਸ਼ ਨਹੀਂ ਹੁੰਦੀ ਗੁਰਮੁਖ ਆਵੇ ਜਾਏ ਨੂੰ ਸੰਗ ਆਪਣੀ ਮਰਜ਼ੀ ਨਾਲ ਆ ਜਾਂਦਾ ਆਪਣੀ ਮਰਜ਼ੀ ਨਾਲ ਚਲੇ ਜਾਂਦਾ ਸੋ ਰਾਜੇ ਜਨਕ ਨੇ ਜਿਹੜਾ ਰਸਤਾ ਸੀ ਉਹ ਤਾਂ ਛੱਡ ਦਿੱਤਾ ਕਹਿਣ ਲੱਗੇ ਵੀ ਧਰਮਰਾਜ ਦੇ ਮੰਡਲ 'ਚ ਹੋ ਕੇ ਚੱਲਾਂਗੇ ਪੰਜ ਮੰਡਲ ਗੁਰੂ ਸਾਹਿਬ ਨੇ ਲਿਖੇ ਨੇ ਪਹਿਲਾ ਹੈਗਾ ਧਰਮ ਖੰਡ ਦੂਸਰਾ ਗਿਆਨ ਖੰਡ ਜਿੱਥੇ ਸਾਰੇ ਦੇਵਤੇ ਰਹਿੰਦੇ ਨੇ ਤੀਸਰਾ ਹੈ ਸਰਮ ਖੰਡ ਜਿੱਥੇ ਜਾ ਕੇ ਸੁਰਤ ਘੜੀ ਜਾਂਦੀ ਹੈ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁੱਧ ਜਿਹੜੀ ਵਾਹਿਗੁਰੂ ਨੂੰ ਦੇਖਣ ਵਾਲੀ ਅੱਕ ਹੈ ਉੱਥੇ ਪ੍ਰਾਪਤ ਹੁੰਦੀ ਹੈ ਫਿਰ ਬਖਸ਼ਿਸ਼ ਦਾ ਖੰਡ ਆ ਜਾਂਦਾ ਜਿਹਨੂੰ ਕਰਮ ਖੰਡ ਕਹਿੰਦੇ ਨੇ ਚੌਥਾ ਪੰਜਵਾਂ ਜਿੱਥੇ ਵਾਹਿਗੁਰੂ ਦਾ ਨਿਵਾਸ ਹੈ ਉੱਥੇ ਕੋਈ ਕੋਈ ਪਹੁੰਚਦਾ ਹੈ ਸਭ ਧਰਮਾਂ 'ਚ ਮੁਸਲਮਾਨਾਂ ਦੇ ਇਹਨੂੰ ਫਨਾਹੇ ਅੱਲਾ ਕਹਿੰਦੇ ਨੇ ਰੱਬ ਦੇ ਵਿੱਚ ਸ਼ਾਮਿਲ ਹੋ ਜਾਣਾ ਸਾਡੇ ਵੀ ਐਵੇਂ ਸੱਚਖੰਡ ਵਸੇ ਨਿਰੰਕਾਰ ਸੋ ਧਰਮ ਖੰਡ ਦੇ ਵਿੱਚ ਕਹਿਣ ਲੱਗੇ ਵੀ ਧਰਮ ਰਾਜੇ ਦੀ ਮੰਡਲ 'ਚ ਹੀ ਹੋ ਕੇ ਲੰਘਣਾ। ਉੱਥੇ ਜਦ ਪਹੁੰਚਦੇ ਨੇ ਧਰਮ ਰਾਜੇ ਨੂੰ ਪਤਾ ਲੱਗਿਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁੱਖ ਵਾਸੀ। ਅਤੇ ਜਦੋਂ ਉੱਥੇ ਚਲਿਆ ਗਿਆ ਧਰਮਰਾਜ ਨੇ ਬਹੁਤ ਜ਼ਿਆਦਾ ਉਹਦਾ ਆਦਰ ਸਤਿਕਾਰ ਕਰਦਿਆਂ ਹੋਇਆ ਐਸੇ ਬਚਨ ਕਹੇ ਕਰਤਾ ਪਵਨ ਪਨੀਤ ਹਰੀ ਜਾਂ ਸੰਤਾ ਨੇ 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 ਪਵਨ ਪ੍ਰੀਤ ਹਰੀ ਜਾਂ ਸੰਤਾ ਨੇ ਨਾਨਕ ਧਰਮ ਐਸੇ ਚਵੈ ਕਰ ਕੀਤੋ ਨੂੰ ਪਵਨ ਪ੍ਰੀਤ। ਮਹਾਰਾਜ ਤੁਸੀਂ ਤਾਂ ਮੇਰਾ ਪਵਿੱਤਰ ਕਰਤਾ, ਇੱਥੇ ਪਾਪੀ ਗੁਹਾਂ ਆਉਂਦੀਆਂ ਨੇ, ਇੱਥੇ ਕਿੱਥੇ ਸ਼ਾਂਤੀ ਹੈ। ਉਸ ਵੇਲੇ ਜੰਮਪੁਰ ਗਿਆ ਪੁਕਾਰ ਸੁਣ, ਉੱਥੇ ਨਰਕਾਂ ਵੱਲ ਨੂੰ ਚੱਲ ਪਿਆ ਦੇਖਣ ਵਾਸਤੇ। ਉੱਥੇ ਹੁੰਦਾ ਕੀ ਸੀ, ਬਿਰਲਾਵਨ ਜੀ ਨਰਕ ਨਿਵਾਸੀ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਨੀਆਂ ਤਿਉਂ ਮੱਥੇ ਧਰਮ ਦਾ। ਕਿਉਂਕਿ ਧਰਮ ਰਾਏ ਨੂੰ ਹੁਕਮ ਮਿਲਿਆ ਹੋਇਆ, ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਪਰ ਹੀ ਕਿਹਾ ਸੀ ਵੀ ਜਿਹਨੇ ਗੁਰੂ ਦੀ ਸਿੱਖੀ ਧਾਰਨ ਕਰ ਲਈ, ਬੰਦਗੀ ਕਰਨ ਲੱਗਿਆ, ਨਿੰਦਿਆ ਚੁਗਲੀ ਈਰਖਾ ਵਕੀਲੀ ਸਭ ਚੀਜ਼ਾਂ ਮਨਾ ਕਰਤੀਆਂ, ਜੋ ਗੁਰੂ ਸਾਹਿਬ ਦਾ ਹੁਕਮ ਹੈ ਉਹਦੇ ਮੁਤਾਬਕ ਚੱਲ ਰਿਹਾ। ਗੁਰੂ ਨਾਲ ਜਿਹੜਾ ਜੁੜ ਗਿਆ ਔਰ ਹੁਣ ਧਰਮ ਰਾਜ ਨਹੀਂ ਕਦੇ ਵੀ ਲੈਣ ਆਏਗਾ, ਨਾ ਜਮਦੂਤ ਆਉਣਗੇ, ਉਹਦੇ ਮੰਡਲੇ ਹੋਰ ਹੈ, ਉਹਨੂੰ ਗੁਰੂ ਕੇ ਸਿੰਘ ਲੈਣ ਵਾਸਤੇ ਆਉਣਗੇ। ਅਧਿਆਤਮੀ ਹਰ ਗੁਣ ਤਾਸ ਉੱਠ ਜਪੇ ਨਿਤ ਨਿਤ ਉੱਠ ਜਪੇ ਮੁਰਾਰ, ਤਿੰਨਕੀ ਸੇਵਾ ਧਰਮ ਰਾਏ ਕਰੇ ਤਨ ਸਵਾਰਨ ਹਾਰ। ਨਾਲ ਧਨ ਧਨ ਕਰਦਾ ਨਾਲੇ ਸੇਵਾ ਕਰਦਾ, ਸੇਵਾ ਤਾਂ ਉਹ ਸੰਤਾਂ ਦੇ ਸੰਗੀਆਂ ਦੀ ਵੀ ਕਰਦਾ, ਸਾਧਕਾ ਸੰਗ ਧਰਮ ਰਾਏ ਕਰੇ ਸੇਵਾ। ਹੁਣ ਜਨਕ ਜੀ ਤਾਂ ਆਪ ਉੱਥੇ ਚਲੇ ਗਏ, ਬਹੁਤ ਪ੍ਰਸੰਨ ਹੈ, ਬਾਰ ਬਾਰ ਐਸੇ ਬਚਨ ਕਹਿ ਰਿਹਾ ਵੀ ਮੇਰਾ ਤਾਂ ਤੁਸੀਂ ਪਵਿੱਤਰ ਕਰ ਦਿੱਤਾ। ਬਾਣੀ 'ਚ ਤਾਂ ਐਸਾ ਹੁੰਦਾ ਵੀ ਜੇ ਕੋ ਜੀ ਕਹੇ ਉਹਨਾਂ ਕੋ ਤਨ ਜਮਕੀ ਤਲਬ ਨਾ ਹੋਏ। ਜਿਹੜਾ ਮਹਾਂਪੁਰਸ਼ਾਂ ਨੂੰ ਸਤਿਕਾਰ ਵੀ ਦੇ ਦਿੰਦਾ ਨਾ, ਦੋਵੇਂ ਹੱਥ ਜੋੜ ਕੇ ਫਤਿਹ ਬੁਲਾ ਦਿੰਦਾ, ਕਹਿੰਦੇ ਉਹਨੂੰ ਵੀ ਜਮਦੂਤ ਨਹੀਂ ਲੈਣਾ ਆਉਂਦਾ, ਇੰਨਾ ਫਲ ਪ੍ਰਾਪਤ ਕਰ ਲੈਂਦਾ ਉਹਦਾ ਖਾਸ ਉੱਥੇ ਪਹੁੰਚ ਗਿਆ। ਉਸ ਵੇਲੇ ਜਦੋਂ ਉਹਨਾਂ ਨੇ ਜੀਵ ਜੰਤ ਰੋਂਦੇ ਦੇਖੇ, ਧਰਮਰਾਜ ਬਾਜ ਬਾਰ ਕਰਦਾ ਜੀ ਮੈਨੂੰ ਕੋਈ ਸੇਵਾ ਦੱਸੋ, ਮੈਨੂੰ ਕੋਈ ਸੇਵਾ ਦੱਸੋ। ਕਹਿੰਦੇ ਸੇਵਾ ਕਰ ਲਏਗਾ, ਕਹਿੰਦਾ ਮਹਾਰਾਜ ਦੱਸੋ ਤਾਂ ਸਹੀ। ਐ ਪੜੋ ਕਰਦੇ ਬੰਦ ਖਲਾਸੀ ਏ ਨਾ ਦੀਵਾਨੀ, 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 ਦੇ ਬੰਦ ਖਲਾਸੀ ਏ ਨਾ ਦੀਵਾਨੀ, ਧਰਮ ਰਾਏ ਨੂੰ ਆਖਿਆ ਸਭਨਾ ਦੀ ਕਰ ਬੰਦ ਖਲਾਸੀ। ਧਰਮ ਦਾ ਇਹ ਸ਼ਸ਼ੋਪਨ ਚ ਪੈ ਗਿਆ ਵੀ ਮੇਰੇ ਅਖਤਿਆਰ ਵਿੱਚ ਤਾਂ ਹੈ ਨਹੀਂ, ਮੇਰੇ ਪ੍ਰਭੂ ਚ ਤਾਂ ਸਜ਼ਾ ਦੇਣੀ ਹੈ ਜਾਂ ਇਨਾਮ ਦੇਣਾ, ਸਵਰਗਾਂ ਨੂੰ ਭੇਜਣਾ ਨਰਕਾਂ ਨੂੰ ਭੇਜਣਾ, ਆਹ ਤਾਂ ਮੈਨੂੰ ਅਖਤਿਆਰ ਹੀ ਨਹੀਂ ਮਿਲਿਆ ਵੀ ਮੈਂ ਕਿਸੇ ਨੂੰ ਛੱਡ ਸਕਾਂ। ਉਸ ਵੇਲੇ ਧਰਮ ਰਾਜ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਮਹਾਰਾਜ ਤੁਹਾਡਾ ਹੁਕਮ ਤਾਂ ਮੋੜਿਆ ਨਹੀਂ ਜਾਂਦਾ, ਪਰ ਮੈਂ ਮਾਲਕ ਨਹੀਂ ਹਾਂ, ਮੈਂ ਨੌਕਰ ਹਾਂ। ਕਰੇ ਬੇਨਤੀ ਧਰਮ ਰਾਜ ਹੋ ਸੇਵਕ ਠਾਕਰ ਅਵਨਾਸ਼ੀ, ਮੈਂ ਤਾਂ ਉਹਦਾ ਨੌਕਰ ਹਾਂ ਵਾਹਿਗੁਰੂ ਦਾ, ਮੇਰੇ ਅਖਤਿਆਰ ਵਿੱਚ ਨਹੀਂ ਹੈ, ਮੈਂ ਨਹੀਂ ਛੱਡ ਸਕਦਾ। ਕਹਿਣ ਲੱਗੇ ਨਹੀਂ ਛੱਡ ਸਕਦਾ, ਮੈਂ ਦੇਖ ਨਹੀਂ ਸਕਦਾ ਇਹਨਾਂ ਦਾ ਰੋਣਾ ਪਤਕਾਉਣਾ। ਕਹਿਣ ਲੱਗੇ ਮਹਾਰਾਜ ਇਹ ਬੜੇ ਹੀ ਮਾੜੇ ਬੰਦੇ ਨੇ ਜਿਹੜੇ ਇੱਥੇ ਹਾਏ ਹਾਏ ਕਰਦੇ ਨੇ, ਇਹਨਾਂ ਵਿੱਚ ਹਥਿਆਰੇ ਨੇ, ਹਥਿਆਰਾ ਕੌਣ ਹੁੰਦਾ? ਗੁਰਦਾਨ ਸਾਹਿਬ ਨੂੰ ਮੱਕੇ ਦੇ ਵਿੱਚ ਪੁੱਛਿਆ ਰੁਕਨਦੀਪ ਨੇ ਵੀ ਹੇ ਨਾਨਕ, ਬੜੀਆਂ ਗੱਲਾਂ ਪੁੱਛੀਆਂ ਉਹਨਾਂ 'ਚ, ਇੱਕ ਮੈਂ ਦੱਸਦਾ। ਉਹ ਕਹਿਣ ਲੱਗੇ ਵੀ ਇਹ ਪਾਪ ਕਿੰਨੀ ਕਿਸਮ ਦੇ ਹੁੰਦੇ ਨੇ? ਮਹਾਰਾਜ ਕਹਿੰਦੇ ਇਹਨਾਂ ਦੀ ਕੋਈ ਗਿਣਤੀ ਮਿਣਤੀ ਹੈ? ਫਿਰ ਵੀ ਮਹਾਰਾਜ ਕੋਈ ਹਿਸਾਬ ਕਿਤਾਬ? ਮਹਾਰਾਜ ਕਹਿੰਦੇ 96 ਕਰੋੜ ਪਾਪ ਇੱਕ ਹੱਤਿਆ ਦੇ ਬਰਾਬਰ ਹੁੰਦੇ ਨੇ। ਕਹਿਣ ਲੱਗੇ ਹੱਤਿਆ ਕਿੰਨੀ? ਆਪਾਂ ਤਾਂ 6 ਹੱਤਿਆ ਗਿਣਦੇ ਹਾਂ, ਬ੍ਰਾਹਮਣ, ਗਾਈ, ਕੈਰੀ ਘਾਤ, ਆਪਣੇ ਵੰਸ਼ ਦਾ ਨਾਸ਼ ਕਰਨ ਵਾਲਾ, ਕਿਰਤ ਘਣ ਕਿਸੇ ਦਾ ਕੀਤੇ ਹੋਏ ਨੂੰ ਮੁੱਕਰ ਜਾਣਾ, ਰਿਣ ਹਥਿਆਰਾ ਪੈਸਾ ਲੈ ਕੇ ਮੁੱਕਰ ਜਾਣਾ, ਮਾਂ ਨੂੰ ਬਾਪ ਨੂੰ ਮਾਰ ਦੇਣਾ 100 ਹਥਿਆਰਿਆਂ ਦੇ ਬਰਾਬਰ ਹੁੰਦਾ, ਮਾਂ ਨੂੰ ਮਾਰ ਦੇਣਾ 1000 ਹਥਿਆਰੇ ਦੇ ਬਰਾਬਰ ਹੁੰਦਾ, ਮਹਾਂਪੁਰਸ਼ ਨੂੰ ਗੁਰੂ ਨੂੰ ਮਾਰ ਦੇਣਾ 100000 ਹਥਿਆਰਿਆਂ ਦੇ ਬਰਾਬਰ ਹੁੰਦਾ, ਉਹ ਛੁੱਟਿਆ ਨਹੀਂ ਕਰਦਾ, ਬੇਮੁੱਖ ਹੋਣਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ। ਤੋ ਕਹਿਣ ਲੱਗੇ ਮਹਾਰਾਜ ਇਹ ਤਾਂ ਜਦ ਤੱਕ ਸੂਰਜ ਚੰਦਰਮਾ ਤਾਰੇ ਨੇ ਇਹ ਤਾਂ ਨਰਕਾਂ ਵਿੱਚ ਐਵੇਂ ਜਿਵੇਂ ਬਰਲਾਉਣਗੇ ਨਿਕਲ ਨਹੀਂ ਸਕਦੇ, ਇਹਦਾ ਇੱਡੇ ਭਾਰੇ ਪਾਪ ਕੀਤੇ ਹੋਏ। ਕਹਿੰਦੇ ਕੋਈ ਜੁਗਤ? ਕਹਿੰਦੇ ਹਾਂ ਮਹਾਰਾਜ, ਇੱਕ ਹੈਗਾ ਵੀ ਜੇ ਤੁਸੀਂ ਇਹਨਾਂ ਦੇ ਪਾਪਾਂ ਦੇ ਬਦਲੇ ਕੋਈ ਪੁੰਨ ਦੇ ਦਿਵੋ ਨਾ, ਤਾਂ ਇਹ ਕੁਛ ਜਿੰਨੇ ਪੁੰਨ ਦੇ ਬਰਾਬਰ ਆਉਣਗੇ ਉਨੇ ਹੀ ਛੁੱਟ ਜਾਣਗੇ। ਕਹਿੰਦੇ ਤੱਕੜ ਲਾਓ ਸਾਡੀ ਬੋਲੀ, ਚਾਹੇ ਤੱਕੜ ਲਾਓ, ਕੰਪਿਊਟਰਾਈਜ਼ ਕਰੋ ਇਹਨਾਂ ਨੂੰ, ਪਾਪ ਗਿਣੋ ਕਿੰਨੇ ਨੇ। ਉਸ ਵੇਲੇ ਸਾਰੇ ਪਾਪਾਂ ਨੂੰ ਗਿਣਿਆ ਗਿਆ। ਉਸ ਵੇਲੇ ਉਹਨਾਂ ਨੇ ਕਿਹਾ ਲਓ ਮੈਂ ਹੁਣ ਨਾਮ ਜਪਦਾ, ਇਹਨਾਂ ਦੀ ਨਿਰਜਾਸੀ ਕਰੋ, ਤੋਲ ਕਰੋ ਵੀ ਕਿੰਨੇ ਪਾਪੀ ਛੁੱਟ ਸਕਦੇ ਨੇ। ਉਸ ਵੇਲੇ ਜਦ ਨਾਮ ਜਪਣ ਲੱਗਿਆ, ਨਾਮ ਦੇ ਸਾਧ ਸਿੰਘ ਜੀ ਕਿਤਾਬਾਂ ਇੱਥੇ ਹੀ ਕਹਿੰਦੇ ਨੇ ਨਾ, ਵਾਹਿਗੁਰੂ 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 ਵਾਹਿਗੁਰੂ, ਇਹ ਨਾਮ ਦੀ ਪਹਿਲੀ ਜਮਾਤ ਹੈ। ਇਹਤੋਂ ਬਾਅਦ ਕੰਠ ਦੇ ਵਿੱਚ ਜਾਂਦਾ, ਇਹ 100-110 ਗੁਣਾ ਫਾਲੇ ਦਾ ਵੱਧ ਜਾਂਦਾ। ਜਦੋਂ ਹਿਰਦੇ 'ਚ ਜਾਂਦਾ 100 ਗੁਣਾ ਵੱਧ ਜਾਂਦਾ, ਬਾਹਰ 100 ਗੁਣਾ, 100 ਵਾਰੀ ਵਾਹਿਗੁਰੂ ਵਾਹਿਗੁਰੂ ਕਰ ਅਤੇ ਹਿਰਦੇ ਦੇ ਵਿੱਚ ਇੱਕ ਵਾਰੀ ਕਰ ਲਓ। ਇਹਨੂੰ ਪਸੰਤੀ ਬਾਣੀ ਕਹਿੰਦੇ ਨੇ ਅਤੇ ਪਰਾ ਬਾਣੀ ਜਿੱਥੇ ਦੀਪ ਸਾਈਲੈਂਸ ਹੈ ਨਾ, ਅਤੇ ਬਿਲਕੁਲ ਫੁਰਨਾ ਨਹੀਂ ਆਉਂਦਾ, ਉੱਥੇ ਬਾਹਰ 1000 ਵਾਰੀ ਕਹੋ, ਉੱਥੇ 1 ਵਾਰੀ ਕਹੋ। ਇਸ ਤਰ੍ਹਾਂ ਨਾਮ ਦੀ ਤਰੱਕੀ ਆ ਅੰਦਰ, ਫਿਰ ਇਹ ਅਨਹਦ ਸ਼ਬਦ ਦੀ ਮਦਦ ਨਾਲ ਆਗਿਆ ਚੱਕਰ ਤ੍ਰਿਪਟੀ 'ਚ, ਫਿਰ 10ਵੇਂ ਦੁਆਰੇ 'ਚ, ਫਿਰ ਉਹਦੇ ਬਾਅਦ ਜਿਹੜਾ ਨਾਮ ਹੈ, ਗਿਆਨ ਦੀ ਅੱਖ ਜਦ ਖੁੱਲ੍ਹ ਜਾਂਦੀ ਹੈ, ਫਿਰ ਜਿਹੜਾ ਨਾਮ ਹੈ ਉਹ ਕਨਵਰਟ ਹੋ ਕੇ ਸਭ ਥਾਂ ਦੇ ਉੱਤੇ ਪਰਮੇਸ਼ੁਰ ਨਜ਼ਰ ਆਉਂਦਾ, ਦੂਜਾ ਨਹੀਂ ਦੇਖਦੇ। ਮਨ ਸਾਚਾ ਮੁਖ ਸਾਚਾ ਸੋਏ, ਅਬਰ ਨਾ ਪੇਖਿਆ ਇੱਕ ਬਿਨ ਕੋਏ, ਨਾਨਕ ਇਹ ਲੱਛਣ ਬਰਮ ਗਿਆਨੀ। ਇਸ ਨਾਮ ਦਾ ਕੋਈ ਮੁੱਲ ਨਹੀਂ ਹੈ। ਉਸ ਵੇਲੇ ਉਹਨਾਂ ਨੇ ਗਹਿਣੇ ਧਰੇ, ਉਹਨੇ ਇੱਕ ਨਾਮ ਪਾਪਾ ਨਾਲ ਕਰੇ ਨਿਰਜਾਸੀ, ਪਾਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾ ਉਹ ਤਿਲ ਨਾ ਤਵਾਸ। ਜਿਹੜਾ ਗੁਰਮੁਖ ਦੇ ਰਾਹੀਂ ਗਿਆਨ ਪ੍ਰਾਪਤ ਹੋਇਆ ਹੈ, ਉਹ ਜਦ ਬਿਰਤੀ ਆਦਮੀ ਦੇ ਅੰਦਰ ਜਾਗਦੀ ਹੈ, ਉਹਦਾ ਕੋਈ ਵੀ ਦੁਨੀਆਂ ਦਾ ਪਾਪ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਬੰਦਗੀ ਕਰਨ ਵਾਲਾ ਲੱਖਾਂ ਜੀਆਂ ਨੂੰ ਉਧਾਰ ਦਿੰਦਾ, ਲੱਖਾਂ ਜੀਆਂ ਨੂੰ ਇੱਕ ਨਾਮ ਦੀ ਕਣੀ ਦੇ ਕੇ ਉਧਾਰ ਦਿਆ ਕਰਦਾ ਗੁਰਮੁਖ। ਗੁਰਮੁਖ ਕੋਟ ਉਧਾਰ ਦਾ ਤੇ ਨਾਮਾ ਇੱਕ ਕਣੀ। ਬੈਠ ਗਏ, ਧਰਮਰਾਜ ਨੇ ਕਿਹਾ ਮਹਾਰਾਜ ਮਹਾਰਾਜ ਇਹ ਤਾਂ ਪਾਸਕੂ ਬਣ ਗਏ ਸਾਰੇ ਪਾਪ, ਨਰਕ ਤਾਂ ਖਾਲੀ ਹੋ ਗਏ ਸਾਰੇ। ਐਸਾ ਲਿਖਦੇ ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਛਿੜਕ ਜਾਂ ਪਾਸੀ, ਅੱਧੋ ਅੱਧ ਪੜਿਓ ਭਾਈ, ਕਰਤੇ ਕੁੰਡ ਨਰਕਾਂ ਦੇ ਖਾਂਦੇ,
ਕਰਤੇ ਕੁੰਡ ਨਰਕਾਂ ਦੇ ਖਾਂਦੇ।
ਕੱਟੀ ਗਲੋਂ ਛਿਲਕ ਜਾਂ ਫਾਸੀ ਮੁਗਤ ਜੁਗਤ ਨਾਮੇ ਕੀ ਦੱਸ। ਸੋ ਮਹਾਰਾਜ ਕਹਿਣ ਲੱਗੇ ਸਾਲ ਸਰਾ ਹੀਰੇ ਨੂੰ ਲਈ ਫਿਰਦਾ ਨਾਲ ਨੂੰ ਕੀ ਹੈ ਇਹਦੇ ਵਿੱਚ? ਜਿਹੜਾ ਪਰਮੇਸ਼ੁਰ ਦਾ ਨਾਮ ਤੇਰੇ ਅੰਦਰ ਹੈ ਪਿਆਰਿਆ, ਉਹਨੂੰ ਟੋਲ। ਕਾਇਆ ਨਗਰ ਨਗਰਗੜ੍ਹ ਅੰਦਰ, ਇਹਨੂੰ ਕਾਇਆ ਨਗਰ ਕਹਿੰਦੇ ਨੇ। ਇਹ ਕਿਲ੍ਹਾ ਹੈ ਨਗਰਗੜ੍ਹ ਅੰਦਰ। ਸਾਚਾ ਬਾਦਸ਼ਾਹ ਪੁਰਖ ਅਗਨੰਦਰ ਮਹਾਰਾਜ ਨੇ ਹੋਰ ਦੱਸ ਦਿੱਤਾ, ਕਹਿੰਦੇ ਵਾਹਿਗੁਰੂ ਵੱਸਦਾ ਕਿੱਥੇ? ਵੱਸਦਾ ਦਸਵੇਂ ਦੁਆਰੇ ਚ। ਅਸਥਲ ਥਾਨ ਸਦਾ ਨਿਰਮਾਇਲ, ਆਪੇ ਆਪ ਉਪਾਇਲ, ਉਸਨੇ ਪੈਦਾ ਕੀਤਾ ਇਸ ਥਾਨ ਨੂੰ। ਅੰਤਰ ਕੋਟ ਛੱਜੇ ਹਟ ਨਾਲੇ, ਆਪੇ ਲੇਵੇ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦੀ ਕੁਲਾਇਲ। ਗੁਰੂ ਦਾ ਸ਼ਬਦ ਲੈਣ ਤੇ ਬਾਅਦ ਇਹ ਖੁੱਲ ਜਾਇਆ ਕਰਦਾ। ਪੀਤਰ ਕੋਟ ਗੁਫਾ ਕਰ ਜਾਈ, ਨੌਕਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਵਾਰੀ ਆਪੇ ਲੱਖ ਲਿਖਾਏਗਾ। ਆਪਣੇ ਵਰਗਾ ਕੌਣ ਹੈ ਦੁਨੀਆਂ 'ਚ? ਇਸੇ ਕਰਕੇ ਇਹਨੂੰ ਮਰਨ ਰਹਿਣੀ ਦੇਈ ਕਿਹਾ। ਇਹਦਾ ਮੁੱਲ ਨਹੀਂ ਕੋਈ ਵੀ ਸਾਰ ਸਕਦੀ। ਬਹੁਤ ਕੀਮਤੀ ਸਰੀਰ ਹੈ ਇਹ ਸਰੀਰ, ਸਭ ਧਰਮ ਹੈ ਜਿਸ ਅੰਦਰ ਸੱਚੇ ਕਾ ਵਿੱਚ ਵਾਸ। ਹੁਣ ਮਹਾਰਾਜ ਦੀ ਗੱਲ ਨੂੰ ਕੌਣ ਆਪਾਂ ਨਾ ਕਰ ਦਾਂਗੇ? ਵਾਹਿਗੁਰੂ ਸਾਨੂੰ ਨਹੀਂ ਪਤਾ ਲੱਗਦਾ, ਬਸਦਾ ਵਾਹਿਗੁਰੂ ਹੈ ਸਾਡੇ ਅੰਦਰ। ਗੋਹਜ ਰਤਨ ਵਿੱਚ ਛੁਪ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਖੋਤ ਪੁਰਾਣੇ ਜ਼ਮਾਨਿਆਂ ਦੇ ਅੰਦਰ ਓਡ ਆਇਆ ਕਰਦੇ ਸੀ। ਇੱਥੇ ਜ਼ਮੀਨਾਂ ਜਿਹੜੀਆਂ ਸੀ ਪਾਣੀ ਘੱਟ ਸੀਗਾ, ਟਿੱਬੇ ਉੱਡਦੇ ਫਿਰਦੇ, ਕਦੇ ਕਿਸੇ ਦਾ ਖੇਤ ਰੋਕ ਲਿਆ, ਕਦੇ ਕਿਸੇ ਦਾ ਰੋਕ ਲਿਆ। ਸਾਰਿਆਂ ਨੂੰ ਪਤਾ ਇਹਨਾਂ ਗੱਲਾਂ ਦਾ। ਉਹ ਫਿਰ ਤਾਂ ਟਿੱਬਾ ਚੱਲਿਆ ਜਾਂਦਾ ਸੀ 10-20-50 ਸਾਲ ਤੋਂ ਬਾਅਦ। ਫਿਰ ਉਹ ਬਜ਼ੁਰਗ ਦੱਸਦੇ ਹੁੰਦੇ ਵੀ ਆਪਣਾ ਖੂਹ ਸੀਗਾ ਇੱਥੇ ਦੱਬ ਲਿਆ ਇਹਨੇ। ਫਿਰ ਉਹ ਓਡਾ ਕੋਲ ਜਾਂਦੇ ਸੀ, ਕਹਿੰਦੇ ਵੀ ਇਹ ਸਾਡੇ ਖੇਤ ਵਿੱਚੋਂ ਟਿੱਬਾ ਤਾਂ ਉੱਡ ਗਿਆ, ਇੱਥੇ ਖੂਹ ਦਾ ਪਤਾ ਕਰੋ ਕਿੱਥੇ ਆ। ਉਹ ਬੱਕਰੀਆਂ ਘੁਮਾਉਂਦੇ ਸੀ ਖੇਤਾਂ 'ਚ। ਬੱਕਰੀ ਦਾ ਸੁਭਾਅ ਹੈ ਜਿੱਥੇ ਖੂਹ ਹੋਵੇ ਉਹਦੇ 'ਤੇ ਪੈਰ ਨਹੀਂ ਧਰਦੀ, ਉੱਥੇ ਗੋਲ ਚੱਕਰ ਬਣਾ ਦੇਣਾ। ਫਿਰ ਉਹਨਾਂ ਨੂੰ ਕਹਿਣਾ ਵੀ ਤੁਸੀਂ ਉਹ ਕੱਢੋ ਖੂਹ, ਉਹਨੂੰ ਖੋਤ ਕਹਿੰਦੇ ਨੇ। ਫਿਰ ਉਹਨਾਂ ਨੇ ਲੱਗੇ ਲਗਾਏ ਖੂਹ ਦੇ ਵਿੱਚੋਂ ਮਿੱਟੀ ਕੱਢਣੀ, ਬਾਹਰ ਪਾਣੀ ਫਿਰ ਨਿਕਲ ਆਉਂਦਾ ਸੀ। ਮਹਾਰਾਜ ਕਹਿੰਦੇ ਐਵੇਂ ਜਿਵੇਂ ਤੁਹਾਡੇ ਅੰਦਰ ਪਰਮੇਸ਼ਰ ਹੈ ਨਾ, ਜਿਹੜਾ ਉਹ ਮਾਇਆ ਦੇ ਟਿਬਿਆਂ ਦੇ ਥੱਲੇ ਆ ਗਿਆ, ਇਹਨੂੰ ਗੁਰੂ ਨੂੰ ਕਹੋ ਵੀ ਇਹਦੇ ਵਿੱਚੋਂ ਕੱਢ ਕੇ ਦੇਵੇ ਤੁਹਾਨੂੰ। ਗੁਰਮੁਖ ਜਿਹੜਾ ਹੈ ਨਾ, ਉਹਦੀ ਜਦ ਸੇਵਕ ਬਣ ਜਾਂਦਾ ਫਿਰ ਉਹ ਦੱਸ ਦਿੰਦਾ ਤਰੀਕਾ ਵੀ ਐਂ ਕੱਢ ਲਿਆ ਇਹਨੂੰ ਪਰਮੇਸ਼ਰ ਤੋਂ ਅੰਦਰੋਂ। ਮਹਾਰਾਜ ਕਹਿੰਦੇ ਗੋਹਜ ਰਤਨ ਵਿੱਚ ਛੁਪ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋ। ਜਦ ਕੱਢਿਆ ਉਹਦੇ 'ਚ ਨਿਕਲਿਆ ਕਿ ਸਭ ਆਤਮ ਰਾਮ ਪਸਰਿਆ ਪਛਾਣਿਆ, ਤਾਂ ਇੱਕ ਰਵਿਆ ਇੱਕੋਤ ਪੋਤ। ਕੀ ਦੇਖਿਆ ਵੀ ਇਹ ਤਾਂ ਵਾਹਿਗੁਰੂ ਆ ਸਾਰੇ ਹੀ। ਜਿਹੜਾ ਵਾਹਿਗੁਰੂ ਮੇਰੇ ਅੰਦਰ ਆ, ਹੋਈ ਤੁਹਾਡੇ ਅੰਦਰ ਆ, ਹੋਈ ਬੀਬੀਆਂ ਦੇ ਅੰਦਰ ਆ, ਹੋਈ ਬੱਚੇ ਦੇ ਅੰਦਰ ਆ, ਹੋਈ ਮਾਂ ਪਾਪੀ ਦੇ ਅੰਦਰ ਆ, ਹੋਈ ਸੰਤ ਦੇ ਅੰਦਰ। ਸੰਤ ਨੂੰ ਪਛਾਣ ਆ ਗਈ, ਉਹਨੂੰ ਪਛਾਣ ਨਹੀਂ ਆਈ। ਹੈ ਉਹ ਵੀ ਮਾੜਾ ਨਹੀਂ ਹੈ, ਲੇਕਿਨ ਉਹਨੂੰ ਪਛਾਣ ਨਹੀਂ ਆ ਸਕੀ, ਪਤਾ ਨਹੀਂ ਲੱਗ ਸਕਿਆ, ਜੀਵਨ ਮਿੱਠਾ ਗੁਆ ਲਿਆ। ਸੋ ਉਸ ਵੇਲੇ ਇੱਕ ਮੰਨਿਆ, ਇੱਕੋ ਸੁਣਿਆ, ਸਰਵਣ ਸਰੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਵਣ ਸਰੋਤ। ਜਦ ਨਾਨਕ ਨਾਮ ਸਲਾਹ ਤੂੰ ਸੱਚ ਸੱਚੇ ਸੇਵਾ ਤੇਰੀ। ਸੋ ਇਸ ਤਰ੍ਹਾਂ ਵਾਰ ਵਾਰ ਮਹਾਰਾਜ ਸਮਝਾਉਂਦੇ ਨੇ, ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸ ਸੰਭਾਲੇ। ਜਿਹੜਾ ਗੁਰੂ ਦੇ ਰਾਹੀਂ ਹੋ ਕੇ ਸੌਦਾ ਕਰਦਾ ਨਾ, ਉਹ ਇਹ ਨਾਮ ਦੀ ਵਸ ਨੂੰ ਸੰਭਾਲ ਲੈਂਦਾ, ਬਾਕੀਆਂ ਦਾ ਤਾਂ ਨਾਲੇ ਚਲਿਆ ਜਾਂਦਾ। ਸਰੀਰ ਨੂੰ ਚੱਕ ਕੇ ਬੜੀਆਂ ਚਲਾਏ ਆਉਂਦੇ ਨੇ ਇੱਥੇ, ਅਗਲਾ ਕੀ ਉਹ ਗਿਆ ਆ, ਉਹ ਸਾਤੇ ਉਹ ਅਵੇਲ ਨਾ ਹੋਈ ਅਪੋਰਚੁਨਿਟੀ ਜਿਹਦੇ ਵਾਸਤੇ ਸਾਨੂੰ ਮਨੁੱਖਾ ਜਨਮ ਮਿਲਿਆ। ਨਾਮ ਨਿਧਾਨ ਹਰ ਬਣ ਗਿਆ ਹਈ ਰਹੇ ਪਰਵਾਲੇ, ਬਿਣ ਗਾਇਆ ਦੇ ਹੋਰ ਸੇ ਧਨ ਖੋਜਦੇ ਸੇ ਮੂੜ ਵੇ ਧਾਲੇ। ਕਹਿੰਦੇ ਭੂਤ ਨੇ ਉਹ ਜਿਹੜੇ ਬਾਹਰ ਰੱਬ ਨੂੰ ਭਾਲਦੇ ਫਿਰਦੇ ਨੇ। ਫਰੀਦਾ ਜੰਗਲ ਜੰਗਲ ਕਿਆ ਪੋਵੇ, ਬਣ ਕੰਡਾ ਮੋੜੇ ਬਸੀ ਰੱਬ ਹਿਆਲੀ ਆ, ਜੰਗਲ ਕਿਆ ਢੂੰਡੇ। ਤੂੰ ਆਪਣੇ ਅੰਦਰ ਖੋਜ ਮੁਰਸ਼ਦ ਨੂੰ ਮਿਲ ਕੇ, ਉਹ ਤੇਰੇ ਅੰਦਰੋਂ ਵਾਹਿਗੁਰੂ ਦਿਖਾਏਗਾ। ਸੇ ਉਜੜ ਭਰਮ ਭਵਾਈ ਆ ਜੋ ਝਾੜ ਮਿਰਗ ਭਾਲੇ, ਜਿਹੜੇ ਬਾਹਰ ਭੁੱਲ ਭਾਲਦੇ ਨੇ। ਕਹਿੰਦੇ ਮਿਰਗ ਦੇ ਇੱਥੇ ਨੇਫੇਕਤਾ ਹੁੰਦੀ ਆ ਕਸਤੂਰੀ, ਮੁਸ਼ਕ ਰਹਿੰਦਾ ਪੈਂਦਾ ਝਾੜੀਆਂ ਦਾ। ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ, ਪਿਆਰਿਆ ਤੇਰਾ ਜਨਮ ਜਿਹੜਾ ਨਾ, ਇਹਦਾ ਕੋਈ ਮੁੱਲ ਨਹੀਂ ਹੈ ਮਾਨਸ ਜਨਮ ਦਾ, ਇਹ ਵੱਡੇ ਹੀ ਭਾਗਾਂ ਦੇ ਨਾਲ ਪ੍ਰਾਪਤ ਹੋਇਆ। ਦੁਰਲੱਭ ਹੈ ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਤ ਨਾ ਬਾਰਾ ਵਾਰ, ਜੋ ਮਨ ਫਲ ਪਾ ਕੇ ਪੋਏਂਗੇ ਬਹੁ ਨਾ ਲੱਗੇ ਡਾਰ।
ਬਾਰ ਬਾਰ ਨਾ ਮਿਲਣੀ ਮਾਨਸ ਦੇਹੀ, ਮਾਨਸ ਦੇਹੀ, ਬਾਰ ਬਾਰ ਨਾ ਮਿਲਣੀ ਮਾਨਸ ਦੇਹੀ, ਮਾਨਸ ਦੇਹੀ, ਬਾਰ ਬਾਰ ਨਾ ਮਿਲਣੀ ਮਾਨਸ ਦੇਹੀ, ਮਾਨਸ ਦੇਹੀ। ਬਾਰ ਬਾਰ ਨਾ ਮਿਲਣੀ ਮਨੁਸ ਦੇਹੀ, ਮਨੁਸ ਦੇਹੀ, ਬਾਰ ਬਾਰ ਨਾ ਮਿਲਣੀ ਮਨੁਸ ਦੇਹੀ, ਮਨੁਸ ਦੇਹੀ,
ਹੱਥੋਂ ਜ਼ਿਆਦਾ ਕੀਮਤੀ ਹੈ। ਮਹਾਰਾਜ ਕਹਿੰਦੇ ਕਿਤੇ ਐਵੇਂ ਨਾ ਗੁਆ ਬੈਠੀ ਪਿਆਰਿਆ, ਤੇਰੇ ਹੱਥ ਤੈਨੂੰ ਬਹੁਤ ਕੀਮਤੀ ਚੀਜ਼ ਮਿਲ ਗਈ। ਇਹਦਾ ਪਤਾ ਕਿੱਥੇ ਲੱਗਿਆ? ਤੂੰ ਸਤਸੰਗ ਚ ਆ, ਤੇਰੇ ਪੁੰਨ ਕਰਮ ਬਣ ਗਏ, ਕਰੋੜਾਂ ਜੱਗਾਂ ਦਾ ਫਲ ਤੈਨੂੰ ਪ੍ਰਾਪਤ ਹੋਏਗਾ। ਫਿਰ ਕੀ ਹੋਏਗਾ? ਤੈਨੂੰ ਸਮਰੱਥ ਗੁਰੂ ਮਿਲ ਜਾਏਗਾ, ਉਹ ਤੈਨੂੰ ਨਾਮ ਦੇ ਰਸਤੇ ਲਾ ਦੇਗਾ। ਕੋਈ ਗੁਰਮੁਖ, ਮਹਾਰਾਜ ਨੇ ਗੁਰਮੁਖ ਕਿਹਾ, ਸੰਤ ਮਹਾਂਪੁਰਸ਼ ਜਿਹੜੇ ਪਹੁੰਚੇ ਹੋਏ ਨੇ, ਉਹਨਾਂ ਦਾ ਕੰਮੇ ਇਹੀ ਹੁੰਦਾ। ਜਦ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜਵਾਬ ਜਪੇ, ਅਪਣੇ ਨਾਮ ਜਪਾਵੇ। ਸੋ ਉਹ ਜਪਾ ਦੂਗਾ, ਕਿਤੇ ਉਹੀ ਨਾ ਗੁਆਲੀਆਂ ਪੜ ਲਓ, ਕਿਤੇ ਕੌਡੀਆਂ ਦੇ ਪਾਣਾ ਗੁਆਲੀ ਜਨਮ ਬੋਲ ਬੰਦਿਆ, ਕਿਤੇ ਕੌਡੀਆਂ ਦੇ ਪਾਣਾ ਗੁਆਲੀ ਬੋਲ ਬੰਦਿਆ, ਪਿਆਰੇ ਬਈ ਜਨਮ ਬੋਲ ਬੰਦਿਆ, ਬੋਲੋ ਐਸਾ ਹੀਰਾ ਜਨਮ ਬੇਅੰਤ ਚਿਰ ਤੋਂ ਬਾਅਦ ਸਾਨੂੰ ਪ੍ਰਾਪਤ ਹੋਇਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਛੀ ਸਰਬ ਹੋਇਓ, ਕਈ ਜਨਮ ਹੈਬਰ ਬਿਰਸ਼ ਜੋ। ਕਿਤੇ ਜਾ ਕੇ ਹੁਣ ਵਾਰੀ ਆਈ ਹੈ ਭਈ ਪ੍ਰਾਪਤ ਮਾਨੁੱਖ ਦੇਹਰੀਆ, ਗੋਬਿੰਦ ਮਿਲ ਕੀਏ ਤੇਰੀ ਬਰੀ, ਇਸ ਕੰਮ ਲੱਗ ਜਾ ਤੂੰ, ਅਮਰ ਕਾਜ ਤੇਰੇ ਕਿਤੇ ਨਾ ਕੰਮ। ਬਾਕੀ ਜਿੰਨਾ ਕੁਛ ਤੂੰ ਬਣਾਉਣਾ ਬਣਾਉਣਾ, ਜਾਇਦਾਦ ਵੀ ਫਲਾਣੇ ਦੀ ਕਰੋੜ ਦੀ ਹੋ ਗਈ ਜੀ, ਅਤੇ ਚੱਕ ਕੇ ਲੈ ਜਾਏਗਾ, ਜਾਂਦਾ ਹੋਇਆ ਛੱਡ ਜਾਏਗਾ, ਜੇ ਸੁੱਤ ਰਹੇਗੀ ਭੂਤ ਬਣ ਜਾਏਗਾ। ਇਹ ਨਹੀਂ ਆਉਣਾ ਤੇਰੇ ਕੰਮ, ਇਹੀ ਚੀਜ਼ ਆਉਣੀ ਹੈ ਜਿਹੜਾ ਸਤਸੰਗ ਹੈ, ਇਹਦਾ ਮਹਾਤਮ ਜਿਹੜਾ ਕਰੋੜਾਂ ਜੱਗਾਂ ਦਾ ਫਲ ਮਿਲਿਆ, ਜਾਂ ਇਹਦੇ ਵਿੱਚ ਜਿਹੜੇ ਬਚਨ ਹੋਏ ਨੇ ਇਹਦੇ ਉੱਤੇ ਚੱਲ ਕੇ ਆਪਣੇ ਜੀਵਨ ਦਾ ਜਿਹੜਾ ਸਟੇਅਰਿੰਗ ਹੈ ਨਾ, ਉਹਨੂੰ ਨਾਮ ਵਾਲੀ ਸੜਕ 'ਤੇ ਪਾ ਲੈ। ਨਾਮ ਦਾ ਜਪਿਆ ਕਰ, ਬੰਦਗੀ ਕਰਿਆ ਕਰ, ਵਾਹਿਗੁਰੂ ਨੂੰ ਹਿਰਦੇ 'ਚ ਵਸਾ।